ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖਬਰਾਂ ਵਿੱਚ, ਨਿਊ ਸਾਊਥ ਵੇਲਜ਼ ਵਿੱਚ ਬੁਸ਼ ਫਾਇਰ ਦਾ ਕਹਿਰ ਜਿਉਂ ਦਾ ਤਿਉਂ, ਸਰਕਾਰ ਵੱਲੋਂ ਆਰਥਿਕ ਮੰਦੀ ਦੇ ਬਾਵਜੂਦ ਬਜਟ ਨੂੰ ਸਰਪਲਸ ਵਿੱਚ ਲਿਜਾਣ ਦਾ ਦਾਅਵਾ, ਅਤੇ ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਨੇ ਭਾਰਤ ਨੂੰ ਹਰਾਇਆ। SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਨਿਊ ਸਾਊਥ ਵੇਲਜ਼ ਵਿੱਚ ਜੰਗਲ ਦੀ ਅੱਗ ਕਾਰਨ ਭਾਰੀ ਤਬਾਹੀ ਹੋਈ ਦੱਸੀ ਜਾਂਦੀ ਹੈ। ਅੱਗ ਦੇ ਕਹਿਰ ਨਾਲ ਹੁਣ ਕਈ ਹੋਰ ਮਕਾਨ ਅਤੇ ਸੰਪੱਤੀਆਂ ਵੀ ਨੁਕਸਾਨ ਦੇ ਘੇਰੇ ਵਿੱਚ ਨੇ। ਹੁਣ ਤੱਕ ਤਕਰੀਬਨ 20 ਦੇ ਕਰੀਬ ਰਿਹਾਇਸ਼ੀ ਇਮਾਰਤਾਂ ਦੇ ਨਸ਼ਟ ਹੋਣ ਦੀ ਖਬਰ ਹੈ। 100 ਤੋਂ ਵੀ ਜ਼ਿਆਦਾ ਜਗ੍ਹਾ ਲੱਗੀ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਦਸਤੇ ਦੇ 2000 ਕਰਮਚਾਰੀ ਜੁਟੇ ਹੋਏ ਨੇ। ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਵਿੱਚ ਵੀ ਜੰਗਲ ਦੀ ਅੱਗ ਕਈ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਦੱਸੀ ਜਾਂਦੀ ਹੈ। ਇਸ ਸੰਬੰਧੀ ਹੋਰ ਵੇਰਵੇ ਦੀ ਉਡੀਕ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਕਿਹਾ ਕਿ ਪਿਛਲੇ ਹਫ਼ਤੇ ਵਾਈਟ ਆਈਲੈਂਡ ਉੱਤੇ ਇੱਕ ਜਵਾਲਾਮੁਖੀ ਦੇ ਫਟਣ ਪਿੱਛੋਂ ਮਰੇ ਲੋਕਾਂ ਦੇ ਦੁਖਾਂਤ ਪਿਛਲੇ ਕਾਰਨਾਂ ਨੂੰ ਜਾਣਨ ਲਈ ਤਫਤੀਸ਼ਕਾਰੀਆਂ ਨੂੰ 1 ਸਾਲ ਦਾ ਸਮਾਂ ਦਿੱਤਾ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਇਸ ਘਟਨਾ 'ਚ 16 ਲੋਕਾਂ ਦੀ ਮੌਤ ਹੋਈ ਹੈ ਅਤੇ 2 ਹੋਰ ਲਾਪਤਾ ਦੱਸੇ ਗਏ ਨੇ। ਸ਼੍ਰੀਮਤੀ ਆਰਡਨ ਨੇ ਕਿਹਾ ਕਿ ਸੈਲਾਨੀਆਂ ਵੱਲੋਂ ਵਰਤੀ ਜਾਂਦੀ ਇਸ ਥਾਂ 'ਤੇ ਹੋਈ ਦੁਰਘਟਨਾ ਦੀ ਤਫਤੀਸ਼ ਵਰਕਸੇਫ ਅਦਾਰੇ ਨੂੰ ਸੌਂਪੀ ਗਈ ਹੈ।
The coronial processes are also likely to continue for some time. As a cabinet, we know that it's possible there will be broader issues that won't be covered by these inquiries. Therefore, I have asked for advice from officials to look into whether there are any gaps that need to be addressed that fall outside of a potential coronial inquiry and the WorkSafe investigation.
ਇੱਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਇਸ ਗੱਲ ਦੀ ਆਲੋਚਨਾ ਕਰ ਰਹੇ ਨੇ ਕਿ ਕਿਰਿਆਸ਼ੀਲ ਜਵਾਲਾਮੁਖੀ ਨੂੰ ਸੈਲਾਨੀ ਕੇਂਦਰ ਵਜੋਂ ਵਰਤੇ ਜਾਣ ਦੀ ਅਣਗਹਿਲੀ ਕਿਉਂ ਕੀਤੀ ਗਈ। ਟ੍ਰਾਇਰਰ ਜੌਸ਼ ਫਾਈਡਨਬਰਗ ਦਾ ਮੰਨਣਾ ਹੈ ਕਿ ਆਰਥਿਕ ਖੜੋਤ ਦੇ ਬਾਵਜੂਦ ਸਰਕਾਰ ਅਗਲੇ 4 ਸਾਲਾਂ ਦੌਰਾਨ ਬਜਟ ਨੂੰ ਸਰਪਲਸ 'ਚ ਲਿਜਾਣ ਦੇ ਚੋਣ ਵਾਅਦੇ ਨੂੰ ਪੂਰਾ ਕਰ ਸਕੇਗੀ। ਵੈਸੇ ਇਸ ਸਾਲ ਦੇ ਮੱਧ ਵਿੱਚ ਆਉਂਦੀ ਆਰਥਿਕ ਅਤੇ ਵਿੱਤੀ ਰਿਪੋਰਟ ਵਿੱਚ ਪਹਿਲਾਂ ਕੀਤੀ ਬਜਟ ਭਵਿੱਖਬਾਣੀ ਨੂੰ $7.1 ਅਰਬ ਤੋਂ ਘਟਾ ਕੇ ਹੁਣ $5 ਅਰਬ ਕਰ ਦਿੱਤਾ ਗਿਆ। ਪਰ ਸ਼੍ਰੀ ਫਾਈਡਨਬਰਗ ਨੇ ਕਿਹਾ ਕਿ ਸਾਰੀਆਂ ਦੁਸ਼ਵਾਰੀਆਂ ਦੇ ਬਾਵਜੂਦ ਸਰਕਾਰ ਬਜਟ ਨੂੰ ਸਿੱਧੇ ਰਾਹ ਪਾਉਣ ਲਈ ਤਿਆਰ ਬਰ ਤਿਆਰ ਹੈ।
Global trade tensions have weighed heavily on consumer and business sentiment, with forecasts for global economic growth and that of our major trading partners downgraded in today's MIFO. Despite these challenges, MIFO demonstrates that the Australian economy continues to grow, with the budget returning to surplus for the first time in 12 years.
ਉਧਰ ਲੇਬਰ ਦੇ ਬੁਲਾਰੇ ਜਿਮ ਚਾਮਰਸ ਨੇ ਬਜਟ ਸਮੀਖਿਆ ਜਾਰੀ ਹੋਣ ਪਿੱਛੋਂ ਆਰਥਿਕਤਾ ਦੀ ਡਗਮਗਾਉਂਦੀ ਰਫ਼ਤਾਰ 'ਤੇ ਚਿੰਤਾ ਪ੍ਰਗਟਾਈ ਹੈ। ਉਹਨਾਂ ਕਿਹਾ ਕਿ ਇਹਨਾਂ ਵਿੱਤੀ ਘੁੰਮਣਘੇਰੀਆਂ ਅਤੇ ਮਾੜੇ ਹਾਲਾਤਾਂ ਲਈ ਸਰਕਾਰ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ ਨੇ।
The families and workers and pensioners of Australia didn't ask for weaker growth, higher unemployment, weaker wages, but that's what Morrison and Frydenberg have put in the stocking for Australians. Everything has been downgraded in this MIFO, but especially the government's economic credibility.
ਇੱਕ ਡਾਕਟਰੀ ਸਮੂਹ ਨੇ ਸਰਕਾਰ ਨੂੰ ਨੀਤੀਗਤ ਢੰਗ ਨਾਲ ਜਲਵਾਯੂ ਤਬਦੀਲੀ ਅਤੇ ਇਹਦੇ ਸਿਹਤ 'ਤੇ ਪੈਂਦੇ ਮਾੜੇ ਪ੍ਰਭਾਵਾਂ ਉੱਤੇ ਕਾਰਵਾਈ ਕਰਨ ਲਈ ਆਖਿਆ। ਰਾਇਲ ਆਸਟ੍ਰੇਲੀਅਨ ਕਾਲਜ ਆਫ ਫਿਜ਼ੀਸ਼ੀਅਨ ਵੱਲੋਂ ਡਾਕਟਰ ਕੇਟ ਚਾਰਲਸਵਰਥ ਨੇ ਜੰਗਲ ਦੀ ਅੱਗ ਅਤੇ ਧੂੰਏ ਦੇ ਸਿਹਤ 'ਤੇ ਮਾੜੇ ਅਸਰਾਂ ਦਾ ਜ਼ਿਕਰ ਕਰਦਿਆਂ ਜਲਵਾਯੂ ਤਬਦੀਲੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ।
Doctors are increasingly seeing climate-related health impacts on our patients and on our communities, including bushfires, bushfire smoke, drought and heat waves. And so just as we spoke up on asbestos and on tobacco, so we have a responsibility to speak up on climate change. It would be irresponsible of me as a doctor not to talk about the key underlying contributing cause to these horrific conditions, and that is climate change.
Budget airline Jetstar ਦਾ ਮੰਨਣਾ ਹੈ ਕਿ 2 ਯੂਨੀਅਨਾਂ ਨਾਲ ਤਕਰਾਰ ਦੇ ਚੱਲਦਿਆਂ ਕੰਪਨੀ ਨੂੰ $25 ਮਿਲੀਅਨ ਤੱਕ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਯੂਨੀਅਨਸ ਵੱਲੋਂ 13 ਦਸੰਬਰ ਤੋਂ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਜੋ ਅਜੇ ਤੱਕ ਜਾਰੀ ਹੈ। ਇਹਦੇ ਚੱਲਦਿਆਂ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਹਨ ਅਤੇ ਹੁਣ ਯਾਤਰੀਆਂ ਨੂੰ ਪੈਸੇ ਵਾਪਸ ਮੁੜੇ ਜਾ ਰਹੇ ਨੇ। ਸਮੋਅਨ ਸਰਕਾਰ ਮੁਤਾਬਕ ਖਸਰੇ ਦੀ ਮਹਾਮਾਰੀ ਕਾਰਨ ਹੁਣ ਤੱਕ 73 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਪ੍ਰਸ਼ਾਂਤ ਟਾਪੂ ਵਿੱਚ ਪਿਛਲੇ ਮਹੀਨੇ ਖਸਰੇ ਦੇ 5200 ਤੋਂ ਵੀ ਵੱਧ ਕੇਸ ਦਰਜ ਕੀਤੇ ਗਏ ਨੇ। ਸਮੋਆ ਦੇ ਸਿਹਤ ਮੰਤਰਾਲੇ ਮੁਤਾਬਕ 15 ਦਸੰਬਰ ਤੱਕ 93% ਆਬਾਦੀ ਨੂੰ ਰੋਗ ਰੋਕੂ ਟੀਕੇ ਲਾਏ ਜਾ ਚੁੱਕੇ ਨੇ ਅਤੇ ਇਹ ਟੀਕਾਕਰਨ ਮੁਹਿੰਮ ਅਜੇ ਵੀ ਜਾਰੀ ਹੈ। ਪੰਜਾਬ ਅਤੇ ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੰਜਾਬੀ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਆਸਟ੍ਰੇਲੀਆ ਨੇ ਪਰਥ ਸਟੇਡੀਅਮ 'ਚ ਖੇਡੇ ਗਏ ਪਹਿਲੇ ਟੈਸਟ ਦੇ ਚੌਥੇ ਦਿਨ ਨਿਊਜ਼ੀਲੈਂਡ ਦੀ ਦੂਜੀ ਪਾਰੀ ਨੂੰ 171 ਦੌੜਾਂ 'ਤੇ ਢੇਰ ਕਰਕੇ 296 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ, ਜੋ ਉਸ ਦੀ ਇਸ ਟੀਮ ਖਿਲਾਫ਼ ਦੂਜੀ ਵੱਡੀ ਜਿੱਤ ਹੈ। ਪਹਿਲੀ ਪਾਰੀ ਵਿੱਚ 250 ਦੌੜਾਂ ਨਾਲ ਪਛੜਨ ਵਾਲੀ ਨਿਊਜ਼ੀਲੈਂਡ ਦੀ ਟੀਮ ਨੂੰ ਦਿਨ ਰਾਤ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ ਜਿੱਤ ਲਈ 468 ਦੌੜਾਂ ਦਾ ਟੀਚਾ ਮਿਲਿਆ ਸੀ। ਚੌਥੇ ਦਿਨ ਵਿੱਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਵੈਸਟ ਇੰਡੀਜ਼ ਦੇ ਨਾਮ ਹੈ, ਜਿਸ ਨੇ ਸਾਲ 2003 'ਚ ਸੇਂਟ ਜੋਨਸ ਵਿੱਚ 7 ਵਿਕਟਾਂ 'ਤੇ 418 ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ ਹਰਾਇਆ ਸੀ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਮੈਚ ਨੂੰ 5ਵੇਂ ਦਿਨ ਤੱਕ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਮਿਸ਼ਲ ਸਟਾਰਕ ਅਤੇ ਪੈਟ ਕਮਿੰਸ ਨੇ ਉਹਨਾਂ ਦੀ ਇੱਕ ਨਾ ਚੱਲਣ ਦਿੱਤੀ। ਨਿਊਜ਼ੀਲੈਂਡ ਨੇ ਆਖਰੀ 5 ਵਿਕਟਾਂ 17 ਦੌੜਾਂ ਲੈਣ ਦੇ ਚੱਕਰ 'ਚ ਗੁਆ ਲਈਆਂ, ਜਿਸ ਦੇ ਚੱਲਦਿਆਂ ਟੀਮ 171 ਦੌੜਾਂ 'ਤੇ ਆਊਟ ਹੋ ਗਈ। ਆਸਟ੍ਰੇਲੀਆ ਨੇ ਇਸ ਮੁਕਾਬਲੇ ਨੂੰ 296 ਦੌੜਾਂ ਨਾਲ ਜਿੱਤਿਆ, ਜੋ ਦੌੜਾਂ ਦੇ ਹਿਸਾਬ ਨਾਲ ਨਿਊਜ਼ੀਲੈਂਡ ਖਿਲਾਫ਼ ਉਸ ਦੀ ਸਭ ਤੋਂ ਵੱਡੀ ਜਿੱਤ ਤੋਂ ਸਿਰਫ਼ 1 ਦੌੜ ਘੱਟ ਹੈ। ਸ਼ਾਈ ਹੋਪ ਅਤੇ ਸਿਮਰੌਨ ਹੈਟਮਾਇਰ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੇ ਕੱਲ੍ਹ ਚੇਨਈ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਭਾਰਤ ਦੇ ਸੀਨੀਅਰ ਬੱਲੇਬਾਜ਼ਾਂ ਦੇ ਛੇਤੀ ਆਊਟ ਹੋਣ ਮਗਰੋਂ ਰਿਸ਼ਭ ਪੰਤ ਅਤੇ ਸ਼੍ਰੇਯਸ ਅਈਅਰ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਮੇਜ਼ਬਾਨ ਟੀਮ ਨੇ 8 ਵਿਕਟਾਂ ਗੁਆ ਕੇ 50 ਓਵਰਾਂ 'ਚ 288 ਦੌੜਾਂ ਦਾ ਟੀਚਾ ਦਿੱਤਾ ਸੀ। ਪੰਤ ਦਾ ਆਪਣੇ ਇੱਕ ਰੋਜ਼ਾ ਕਰੀਅਰ ਦਾ ਇਹ ਪਹਿਲਾ ਨੀਮ ਸੈਂਕੜਾ ਹੈ। ਟੀਚੇ ਦਾ ਪਿੱਛਾ ਕਰਨ ਉੱਤਰੇ ਵੈਸਟ ਇੰਡੀਜ਼ ਦੇ ਹੈਟਮਾਇਰ ਨੇ ਤੇਜ਼ ਤਰਾਰ ਪਾਰੀ ਖੇਡੀ। ਉਸ ਨੇ 106 ਗੇਂਦਾਂ ਦਾ ਸਾਹਮਣਾ ਕਰਦਿਆਂ 7 ਛਿੱਕੇ ਅਤੇ 11 ਚੌਕੀਆਂ ਦੀ ਮਦਦ ਨਾਲ 139 ਦੌੜਾਂ ਬਣਾਈਆਂ, ਜਦੋਂ ਕਿ ਸਲਾਮੀ ਬੱਲੇਬਾਜ਼ ਸ਼ਾਈ ਹੋਪ ਨੇ 151 ਗੇਂਦਾਂ 'ਤੇ ਨਬਾਦ 102 ਦੌੜਾਂ ਦੀ ਭਾਈਵਾਲੀ ਨਿਭਾਉਂਦਿਆਂ ਵਿੰਡੀਜ਼ ਨੂੰ 47.5 ਓਵਰਾਂ 'ਚ 291 ਦੌੜਾਂ ਬਣਾ ਕੇ ਜਿੱਤ ਦਵਾਈ। ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਮੀਂਹ ਤੋਂ ਪ੍ਰਭਾਵਿਤ ਪਹਿਲਾ ਕ੍ਰਿਕਟ ਟੈਸਟ ਮੈਚ ਬਿਨਾਂ ਕਿਸੇ ਨਤੀਜੇ ਤੋਂ ਡਰਾ ਰਿਹਾ ਹੈ। ਇਸ ਮੈਚ ਦੌਰਾਨ ਖਿੱਚ ਦਾ ਕੇਂਦਰ ਆਬਿਦ ਅਲੀ ਦਾ ਸੈਂਕੜਾ ਰਿਹਾ। ਉਹ ਇੱਕ ਰੋਜ਼ਾ ਅਤੇ ਟੈਸਟ ਦੋਨਾਂ ਵੰਨਗੀਆਂ ਦੇ ਆਪਣੇ ਪਲੇਠੇ ਮੈਚਾਂ 'ਚ ਸੈਂਕੜੇ ਮਾਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ। ਆਬਿਦ ਨੇ ਨਬਾਦ 109 ਦੌੜਾਂ ਬਣਾਈਆਂ। ਪਾਕਿਸਤਾਨ ਨੇ ਖੇਡ ਦੇ 5ਵੇਂ ਅਤੇ ਆਖਰੀ ਦਿਨ ਆਪਣੀ ਪਹਿਲੀ ਪਾਰੀ 'ਚ ਜਦੋਂ 2 ਵਿਕਟਾਂ 'ਤੇ 252 ਦੌੜਾਂ ਬਣਾਈਆਂ ਸਨ ਤਾਂ ਅੰਪਾਇਰਾਂ ਨੇ ਮੈਚ ਡਰਾ ਖਤਮ ਕਰਨ ਦਾ ਫੈਸਲਾ ਕੀਤਾ। ਸ੍ਰੀਲੰਕਾ ਨੇ ਆਪਣੀ ਪਹਿਲੀ ਪਾਰੀ 6 ਵਿਕਟਾਂ 'ਤੇ 308 ਦੌੜਾਂ ਬਣਾ ਕੇ ਐਲਾਨੀ ਸੀ। ਮਾਰਚ 2009 ਵਿੱਚ ਸ੍ਰੀਲੰਕਾ ਦੀ ਟੀਮ ਉੱਤੇ ਅੱਤਵਾਦੀ ਹਮਲੇ ਮਗਰੋਂ ਇਹ ਪਾਕਿਸਤਾਨ ਦੀ ਧਰਤੀ 'ਤੇ ਪਹਿਲਾ ਟੈਸਟ ਹੈ। ਦੂਜਾ ਟੈਸਟ ਕਰਾਚੀ ਵਿੱਚ 19 ਦਸੰਬਰ ਤੋਂ ਖੇਡਿਆ ਜਾਵੇਗਾ। ਇਹਨਾਂ ਖੇਡ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲ ਦਰ। ਕਰੰਸੀ ਦੀ ਬਦਲ ਦਰ ਦੀ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਪਾਕਿਸਤਾਨ ਦੇ 106.60 ਰੁਪਏ, ਭਾਰਤ ਦੇ 48.76 ਰੁਪਏ ਅਤੇ ਅਮਰੀਕਾ ਦੇ 69 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ, ਐਡੀਲੇਡ 'ਚ ਗਰਮੀ ਦਾ ਜ਼ੋਰ, ਜ਼ਿਆਦਾ ਤੋਂ ਵੱਧ ਤਾਪਮਾਨ 40 ਡਿਗਰੀ, ਮੈਲਬਨ ਵਿੱਚ ਵੀ ਗਰਮੀ ਵੱਧਦੀ ਹੋਈ, ਵੱਧ ਤੋਂ ਵੱਧ ਤਾਪਮਾਨ 30 ਡਿਗਰੀ, ਕੈਨਬਰਾ, ਵੁਲਨਗੋਂਗ, ਸਿਡਨੀ, ਨਿਊ ਕਾਸਲ 'ਚ ਧੁੱਪ ਅਤੇ ਧੂੰਏ ਦਾ ਜ਼ੋਰ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 34, 23, 25 ਅਤੇ 26 ਡਿਗਰੀ, ਬ੍ਰਿਸਬੇਨ 'ਚ ਹਲਕੀ ਬੱਦਲਵਾਈ ਦੇ ਚੱਲਦਿਆਂ ਜ਼ਿਆਦਾ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਡਾਰਵਿਨ ਵਿੱਚ ਹਲਕੀ ਵਾਛੜ ਅਤੇ ਤੂਫਾਨ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਗਰਮੀਓ ਗਰਮੀ ਹੁੰਦਿਆਂ ਵੱਧ ਤੋਂ ਵੱਧ ਤਾਪਮਾਨ 36 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।